ਬਾਕੀ ਵਾਲਿਆਂ ਨੇ ਪ੍ਰਾਪਤ ਹੋਇਆ ਉਹਨੇ ਖਿੱਚ ਲਈਦਾ ਉਹਨੂੰ ਪਤਾ ਲੱਗਾ ਜਵਾਨੀ ਤਾਂ ਨਹੀਂ ਇਹ ਤਾਂ ਮਰਦ ਲੱਗਦਾ ਕੋਈ ਉਸਕੇ ਗੁਰੂ ਕੇ ਪਿਆਰੇ ਆਪ ਕੋਈ ਵੀ ਧੋਣ ਲੱਗ ਪਏ ਮੁੱਕੀਓ ਮੁੱਕੀ ਹੋਣ ਲੱਗ ਪਏ ਜਿਵੇਂ ਪੰਡਿਆਰ ਦਾ ਖੜਕਾ ਹੁੰਦਾ ਉਸ ਤਰ੍ਹਾਂ ਖੜਕਾ ਹੋ ਗਏ ਬੋਲਦਾ ਦੁਹਾਂ ਵਿੱਚੋਂ ਕੋਈ ਵੀ ਨਹੀਂ ਅਖੀਰ ਭੀਮਸੈਨ ਨੇ ਆਪਣਾ ਦਾ ਲਾ ਕੇ ਕ੍ਰਿਸ਼ਨ ਨੂੰ ਆਪਣੇ ਥੱਲੇ ਸਿੱਟ ਲਿਆ ਛਾਤੀ ਧੋਣ ਤੇ ਗੋਡਾ ਰੱਖ ਕੇ ਉਸਨੇ ਪਹਿਲਾਂ ਦਾਹਾਂ ਦੌੜਿਆਂ ਦੇ ਕੋਲੋਂ ਤੋੜੀਆਂ ਫਿਰ ਲੱਤਾਂ ਗੋਡਿਆਂ ਕੋਲੋਂ ਤੋੜ ਲਈਆਂ ਫਿਰ ਉਹ ਪੇਟ ਚ ਤਸਾ ਦਿੱਤੀਆਂ ਗੁਰੂ ਕੇ ਪਿਆਰੇ ਸਿਰ ਵੀ ਤੋੜ ਕੇ ਲੈ ਉਹ ਪੇਟ ਵੀ ਕਸਾ ਦੇ ਘੁਮਿਆਰ ਦਾ ਚੱਕ ਹੁੰਦਾ ਇਹ ਬਣਾ ਕਰਕੇ ਦੀਵਨ ਸੀ ਫਕੀਰ ਸੀ ਜਾਂ ਅੱਜ ਗਾਦਰਾ ਜੀ ਨੇ ਕਹਿ ਰਹੇ ਵੀ ਅੱਜ ਦੇ ਜ਼ਮਾਨੇ ਮੁਤਾਬਕ ਉਹਦੇ ਥੱਲੇ ਗੁਰੂ ਕੇ ਪਿਆਰੇ ਸੁੱਖ ਕੇ ਦੇਵਤਾ ਜਾ ਕੇ ਸੌ ਗਿਆ ਦਿਨ ਚੜ ਗਿਆ ਹੱਟ ਗਿਆ ਸੀ ਚੱਲਦਾ ਹੋਇਆ ਉਹ ਫਿਰ ਕ੍ਰਿਸ਼ਨ ਨੂੰ ਪਤਾ ਲੱਗਾ ਕਿ ਸਾਡਾ ਭਾਈ ਹੀ ਲੱਗਾ ਹੋਇਆ ਢਾਲ ਕੇ ਫਿਰ ਗਿਆ ਬੜਾ ਭਾਰੀ ਰੌਲਾ ਪੈ ਗਿਆ ਸ਼ਹਿਰ ਵਿੱਚ ਭੀਮ ਸਾਹਿਬ ਵੀ ਉੱਠਿਆ ਗਲਾੜੀਆਂ ਜਾਂ ਭਰਦਾ ਹੋਇਆ ਕਹਿਣ ਲੱਗਾ ਕੀ ਗੱਲ ਹੋ ਗਈ ਕਹਿੰਦੇ ਕ੍ਰਿਸ਼ ਕਿ ਨਹੀਂ ਪਿਆਉਂਦਾ ਕਹਿੰਦਾ ਚਲੋ ਸਾਰੇ ਭਰ ਕੇ ਰਹਿ ਕੇ ਸਕੂਲ ਵਾਲੇ ਪਾਸੇ ਆ ਗਏ ਉੱਥੇ ਵੀ ਦੇਖਿਆ ਮਰਿਆ ਪਿਆ ਸਾਰੇ ਚੱਕਣਾ ਚਾਹੁੰਦੇ ਸੱਤ ਦੇ ਸਮੇਤ ਤੇ ਸੱਤ ਚੁੱਕੀ ਨਹੀਂ ਜਾ ਰਹੀ ਭੀਮ ਸਿੰਘ ਕਹਿਣ ਲੱਗਾ ਵੀ ਇਕੱਠੇ ਜੋੜ ਲਾਓ ਰਹਿ ਕੇ ਫਿਰ ਇਹ ਕਾਰਜ ਪੂਰਾ ਹੋਵੇਗਾ ਹੁਣ ਆਪ ਹੀ ਮੋਢਾ ਲਾ ਕੇ ਦੂਜਿਆਂ ਦਾ ਬਹਾਨਾ ਬਣਾ ਕੇ ਉਹਨੂੰ ਚੁੱਕ ਕੇ ਥੱਲੇ ਸੁੱਟ ਦਿੱਤਾ ਐਸੀ ਆ ਕੇ ਵੀ ਵੇਖ ਕਰਕੇ ਸਾਰੇ ਹੈਰਾਨ ਹੋ ਗਏ ਕਿ ਇਸ ਤਰ੍ਹਾਂ ਕਿਹਨੇ ਕਰ ਦਿੱਤਾ ਉਸਨੂੰ ਉਹ ਫਿਰ ਉਹਨਾਂ ਨੇ ਇਕੱਠੇ ਹੋ ਕੇ ਵਿਚਾਰ ਕੀਤੀ ਕਿ ਜਿਹੜੀ ਆ ਗੋਲੀ ਆਪਣੇ ਰਾਜ ਵਿੱਚ ਰਹਿੰਦੀ ਫਿਰ ਕਾਰਨ ਇਹ ਮਰਿਆ ਇਸ਼ਾਰਾ ਕੀਤਾ ਤੇ ਫਿਕਰ ਨਾ ਕਰ ਜਿਵੇਂ ਅੱਗੇ ਉਹਨੇ ਪਹਿਲੇ ਵੀ ਇਸ ਤਰ੍ਹਾਂ ਕੀਤਾ ਪਹਿਲੇ ਨੂੰ ਵੀ ਮੈਂ ਨਿਬੇੜਾ ਗਿਆ ਹੁਣੇ ਤੇ ਤੂੰ ਚੱਲ ਇਹਨਾਂ ਦੇ ਨਾਲ ਮੈਂ ਵੀ ਆਇਆ ਮਗਰੇ ਇਹ ਸਾਰੇ ਨਾਲ ਸਮਝਾ ਕੇ ਮਗਰੇ ਭੀਮ ਸਾਹਿਬ ਵੀ ਤੁਰ ਪਿਆ ਰਾਜ ਚੁੱਕਣ ਵਾਲੀ ਜਗ੍ਹਾ ਸੀ ਦਾਰੇ ਨਾਲ ਆਪਣਾ ਸਰੀਰ ਸਾਰਾ ਨਿਬੇੜ ਲਿਆ ਉਸਨੇ ਇੱਕ ਪਿੱਛੇ ਕੱਟ ਕੇ ਮੋਢੇ ਤੇ ਰੱਖ ਦਾ ਦਰਾਸ ਤੇ ਜਿਹੜਾ ਉਹ ਭੱਜ ਕੇ ਮਗਰ ਪਿਆ ਦ੍ਰੋਪਦੀ ਕਹਿ ਰਹੀ ਜਿਹੜੇ ਮੈਂ ਤੁਹਾਨੂੰ ਕਹਿੰਦੀ ਸੀ ਮੇਰੇ ਪੈਨ ਕਧਾਰੇ ਪਤੀ ਆ ਉਹਨਾਂ ਵਿੱਚੋਂ ਤਾਜ਼ਾ ਦੇ ਭੱਜੀ ਦਾ ਦੇ ਭੱਜ ਲਏ ਉਹਨੂੰ ਤੇ ਸਾਰਿਆਂ ਨੂੰ ਮਾਰੇਗਾ ਡਰਦੇ ਭੱਜਣ ਲੱਗੇ ਘੇਰ ਕੇ ਸਾਰਿਆਂ ਨੂੰ ਮਾਰ ਦਿੱਤਾ ਸੀ ਉੱਥੇ ਮੈਂ ਰੁਕੇ ਰਹਿ ਗਿਆ ਸੀ ਫਿਰ ਗੁਰੂ ਕੇ ਪਿਆਰੇ ਜ਼ਬਾਨ ਵੜ ਦਿੱਤੀ ਸੀ ਤੇ ਗੁੱਟ ਵੜ ਦਿੱਤੇ ਸੀ ਦੋਵੇਂ ਬਾਕੀ ਜਿਹਾ ਨੂੰ ਤੱਥਿਆਂ ਨੂੰ ਕਿਸਾ ਬਣਾ ਕੇ ਸਾਰ ਦਿੱਤਾ ਸੀ ਭੀਮ ਸਾਹਿਬ ਨੇ ਇਸ ਤਰ੍ਹਾਂ ਦਰੋਪਤਾ ਨੂੰ ਸਲਾਹ ਕੇ ਲਿਆਂਦਾ ਜਦੋਂ ਬਾਰਾ ਅਪਰਾਧੀ ਸਜ਼ਾ ਲੱਗੀ ਪਤਾ ਲੱਗਾ ਕਿ ਸਾਰੇ ਮੇਰੇ ਸੰਬੰਧੀ ਮਾਰ ਦਿੱਤੇ ਹੈ ਇੱਕ ਬੱਚਿਆ ਉਹਨੇ ਕੋਲ ਸੱਜਿਆ ਹੁਣ ਜ਼ਬਾਨ ਵੱਡੀ ਆ ਤੇ ਹੱਥ ਵੀ ਵੱਡੇ ਹੋਏ ਆ ਮਿਰਤਾ ਸਜ਼ਾ ਨੂੰ ਪੁੱਜੇ ਇਹ ਬਰਾ ਪਰਾਰੇ ਕੋਲ ਖੜਾ ਹੈ ਆਪਣੇ ਗੁੱਸਾ ਦੇ ਨਾਲ ਸਾਰਾ ਕਰਦੇ ਤੇ ਇਸ ਬੰਦੇ ਨੇ ਸਾਨੂੰ ਮਾਰਿਆ ਉਹ ਭੀਮ ਸਾਹਿਬ ਨੂੰ ਪੁੱਛਿਆ ਬਰਾ ਤੇ ਕੀ ਕਹਿੰਦਾ ਹੈ ਉਹ ਭੀਮ ਸਾਹਿਬ ਅੱਗੇ ਕਹਿੰਦਾ ਇਹ ਗੱਲ ਕਹਿ ਰਿਹਾ ਕਿ ਜੇ ਇਹ ਨਾ ਆਉਂਦਾ ਤੇ ਮਾਰ ਮੈਨੂੰ ਵੀ ਦੇਣਾ ਸੀ ਮੈਨੂੰ ਇਹਨੇ ਬਚਾਇਆ ਭੀਮ ਸਾਹਿਬ ਇਹ ਕਹਿਣ ਲੱਗ ਪਿਆ ਅੱਗੇ ਇਹ ਤਰੀਕੇ ਦੇ ਨਾਲ ਇਹਨਾਂ ਨੂੰ ਖਤਮ ਕੀਤਾ ਸੀ ਭਾਵੇਂ ਅੰਨੀ ਤਾਕਤ ਨਾਲ ਅਸੀਂ ਬਲੀ ਸੀ ਕ੍ਰਿਸ਼ਨ ਭਗਵਾਨ ਵੀ ਭਾਵੇਂ ਹਰ ਵੇਲੇ ਮੈਂ ਤੇ ਸਹਾਇਤਾ ਕਰਦਾ ਸੀ ਬੜੇ ਧਾਰਮਿਕ ਪੀਰਾਂ ਦਾ ਮਾਹਰ ਸੀ ਅੱਜ ਨੇ ਪਰ ਜਿਹੜੀ ਪਰਮੇਸ਼ਰ ਦੀ ਰੇਤ ਹੈ ਉਹ ਗੁਰੂ ਕੇ ਪਿਆਰੇ ਭੋਗ ਤੋਂ ਬਿਨਾਂ ਤਾਜੀ ਨਹੀਂ ਐਡੀ ਵੱਡੀ ਤਾਕਤ ਵਾਲੇ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਦੁਰੋਹਤਾ ਦੀ ਦੇਵਪਤੀ ਹੁੰਦੀ ਵੇਖ ਕਰਕੇ ਰੋਣਾ ਪੈ ਗਿਆ ਰੋਵਾ ਪਾਂਡਵ ਰੋਵਾ ਪਾਂਡਵ ਭਏ ਮਜ਼ੂਰ ਮਜ਼ਦੂਰ ਬਣ ਕੇ ਰੋਂਦੇ ਫਿਰਦੇ ਰਹੇ ਦਰਾਮ ਚ ਜਾ ਕੇ ਨੌਕਰ ਲੱਗੇ ਖੁਸਰੇ ਬਣਦੇ ਬਣ ਕੇ ਇਸ ਤਰ੍ਹਾਂ ਦੀ ਹਾਲਤ ਕੱਤੀ ਨੈਣ ਬਣਨਾ ਪਿਆ ਦਰੋਪਦੀ ਨੂੰ ਰਸੋਈਆ ਬਣਨਾ ਪਿਆ ਭੀਮ ਸਾਹਿਬ ਨੂੰ ਫਿਰ ਮੁਕਰ ਤੇ ਸਹਿਦੇਵ ਨੂੰ ਸਲੇਤਰੀ ਬਣਨਾ ਪਿਆ ਮੁਖ ਨਾਵਾ ਬਣਨਾ ਪਿਆ ਜਨਤਾ ਸਵਾਮੀ ਰਹਿਤ ਸਵਾਮੀ ਕ੍ਰਿਸ਼ਨ ਭਗਵਾਨ ਜੀ ਹਮੇਸ਼ਾ ਯਾਦ ਕਰਦੇ ਸੀ ਨੇੜੇ ਸਖਣੀ ਦੇ ਨਾਲ ਇਹਨਾਂ ਨੇ ਸੋਚਿਆ ਸੀ ਦੂਆ ਜਨਮੇ ਜਾ ਖੋਦਾ ਜਾ ਕਹਿੰਦਾ ਇੱਕ ਜਨਮੇਜਾ ਹੈ ਉਹ ਵੀ ਭਾਈ ਰਹਿੰਦਾ ਗਿਆ ਕਿਉਂ ਹੁੰਦਾ ਗਿਆ ਕਿਉਂ ਨਾਸ ਰਿਹਾ ਕੀ ਕਾਰਨ ਪਾਪੀ ਪਿਆ ਕਾਰਨ ਪਾਪ ਵਾਲਾ ਹੋ ਗਿਆ ਜਿੱਥੋਂ ਨੂੰ ਰੋਣਾ ਪਿਆ ਕਿਹੜਾ ਕਾਰਨ ਸੀ ਕਦੋਂ ਪੰਡਤੀਆਂ ਜਨਮੇਜਾ ਖੋਦਾ ਇਸ ਵਾਸਤੇ ਰੋਣਾ ਪਿਆ ਕੀ ਜਾਤ ਵੀ ਹੈ ਉਹਨਾਂ ਨੇ ਕਿਹਾ ਕਿ ਭਾਈ ਜਿਹੜੀ ਨੇਕ ਹੈ ਭੋਗੇ ਤੋਂ ਬਿਨਾਂ ਤਰਦੀ ਨਹੀਂ ਇਹ ਜਨਮੇਜਾ ਕਹਿਣ ਗਈ ਇਹ ਪਹਿਲਾਂ ਪਤਾ ਲੱਗਦਾ ਇਹ ਫਿਰ ਤਾਂ ਤਰ ਸਕਦੀ ਹੈ ਕਹਿੰਦੇ ਨਹੀਂ ਫਿਰ ਨਹੀਂ ਤਰ ਸਕਦੀ ਕਹਿੰਦਾ ਮੈਂ ਤਰ ਸਕਦਾ ਵਿਆਹ ਵੀ ਕਹਿਣ ਲੱਗੇ ਕਹਿੰਦਾ ਅਸੀਂ ਤੈਨੂੰ ਦੱਸਦੇ ਹਾਂ ਇਹ ਤੇਰੇ ਤੇ ਧਾਰਾ ਦੇ ਵਰਤਣਾ ਹੈ। ਗਾਹ ਆਵੇ ਦਾ ਸਮਾਂ ਤੇ ਜੇ ਤੂੰ ਰੋਕ ਸਕਿਆ ਤੇ ਰੋਕ ਨਹੀਂ ਕਰ ਤੇ ਫਿਰ ਰੋਕਿਆ ਨਹੀਂ ਜਾਣਾ ਤੂੰ ਮਾਰ ਕਰਦਾ ਕਾਲ ਦਾ ਨਹੀਂ ਮੈਂ ਰੋਕ ਲਵਾਂਗਾ। ਦੱਸੋ ਇਹ ਕਹਿਣ ਲੱਗੇ ਕਿ ਸਮਾਂ ਚਾਹਾ ਆਵੇਗਾ ਤੂੰ ਇੱਕ ਘੋੜੀ ਖਰੀਦੇਗਾ ਉਹ ਘੋੜੀ ਤੋਂ ਘੋੜੀ ਤੇ ਚੜ੍ਹ ਕੇ ਦੱਖਣ ਦੀ ਤਰਫ ਨੂੰ ਸ਼ਿਕਾਰ ਖੇਡਣ ਜਾਵੇਗਾ ਉਸੇ ਸਰੋਵਰ ਦੇ ਕਿਨਾਰੇ ਤੇ ਪਾਣੀ ਦੇ ਕਿਨਾਰੇ ਤੇ ਬੰਨ ਕੇ ਉਸਨੂੰ ਤੂੰ ਸਾਹ ਲੈਣੇਗਾ। ਦਰਿਆਈ ਘੋੜਾ ਨਿਕਲ ਕੇ ਸੰਧੀ ਹੋਵੇਗੀ ਉਸ ਇੱਕ ਨਸ਼ੇੜਾ ਪੈਦਾ ਹੋਵੇਗਾ ਜਿਹਦੇ ਕੰਮ ਦੋਵੇਂ ਤਾਰੇ ਹੋਣਗੇ ਰੰਗ ਚੰਦ ਵਰਗਾ ਚਿੱਟਾ ਹੋਵੇਗਾ ਤੇ ਧੂਈ ਦੇ ਵਿੱਚ ਕੰਡ ਦੇ ਵਿੱਚ ਲਕੀਰ ਹੋਵੇਗੀ ਉਸਦੇ ਪੂਛ ਤੱਕ ਲੰਮੀ ਕਾਲੇ ਰੰਗ ਦੀ ਐਸਾ ਵਛੇੜਾ ਹੋਵੇਗਾ ਉਹ ਤੂੰ ਛੱਡ ਕੇ ਤੇ ਜੱਗ ਕਰੇਗਾ। ਜੱਗ ਦੇ ਵਿੱਚ ਸਾਰਾ ਗੋਤਰਾਂ ਦੇ ਬਾਹਮਣਾਂ ਨੂੰ ਸੱਦੇਗਾ ਪੰਡਤਾਂ ਨੂੰ ਉਹ ਮੰਤ ਰੋਟੀ ਖਵਾਵੇਗਾ ਤੇ ਉਸ ਵੇਲੇ ਜਾਵੇਗਾ ਚਰਾਣੀ ਬਾਹਰੋਂ ਲੈ ਕੇ ਆਵੇਗਾ ਉਹ ਤੇਰੇ ਨਾਲ ਜਾਵੇਗੀ ਉਹਦਾ ਜਦੋਂ ਪਰਦਾ ਉੱਡੇਗਾ ਦੇਖ ਕਰਕੇ ਹੱਸਣਗੇ ਤੇ ਉਸ ਵੇਲੇ ਤੂੰ ਉਹਨਾਂ ਨੂੰ ਮਾਰੇਗਾ ਤੇ ਤੈਨੂੰ ਕੋਲ ਹੋਵੇਗਾ ਨਾ ਜੇ ਹੋਣਾ ਤੇ ਤੂੰ ਆਪਣਾ ਸੰਭਾਲ ਵੀ ਤੈਨੂੰ ਦੱਸ ਦਿੱਤਾ ਪਹਿਲਾਂ ਤੇ ਫਿਰ ਉਸਦੇ ਮਗਰੋਂ ਮੇਰੇ ਕੋਲ ਤੈਨੂੰ ਆਉਣਾ ਪੈਣਾ ਫਿਰ ਤੈਨੂੰ ਮੈਂ ਤੇਰੇ ਵਡੇਰਿਆਂ ਦੀ ਕਥਾ ਸੁਣਾਵਾਂਗਾ ਜਦੋਂ ਕਥਾ ਸੁਣੇਗਾ ਕੋਲ ਮੁੱਕਦਾ ਜਾਵੇਗਾ ਜਿੱਥੇ ਹੈ ਹੈ ਕਹਿੰਦਾ ਜਾਵੇਗਾ ਇੱਕ ਸਾਲ ਸੀ ਕਥਾ ਆਵੇਗੀ ਤੇ ਸਿਰ ਕੇ ਉੱਥੇ ਨੱਕ ਚੜਾਵੇਗਾ ਮੰਨੇਗਾ ਨਹੀਂ ਅਜੀ ਕਰੇਗਾ ਉਹ ਤੇਰੇ ਨੱਕ ਵਿੱਚ ਕੋਲ ਰਹੇਗਾ ਉਹ ਵੀ ਬਿਮਾਰੀਆਂ ਤੇਰੀ ਮੌਤ ਹੋ ਦੇਗੀ ਮੈਂ ਤੈਨੂੰ ਦੱਸ ਦਿੱਤਾ ਤੁਸੀਂ ਯਾਦ ਰੱਖ ਲਾ ਕਰ ਲਵੀ ਇਸੇ ਤਰ੍ਹਾਂ ਕਹਿਣ ਲੱਗਾ ਵੀ ਮੈਂ ਘੋੜੀਆਂ ਨਹੀਂ ਖਰੀਦਦਾ ਤੇਰੇ ਗੁਰੂ ਕੇ ਚਾਰੇ ਘੋੜੇ ਘੋੜੀਆਂ ਖਰੀਦਣੇ ਬੰਦ ਕਰ ਦਿੱਤੇ ਘੋੜੀਆਂ ਮਰਨ ਲੱਗ ਪਈਆਂ ਤੇ ਵੇਲਾ ਖਾਲੀ ਹੋਣ ਲੱਗਾ ਵਜ਼ੀਰਾਂ ਨੇ ਰਲ ਕੇ ਇਕੱਠਿਆ ਹੋ ਕੇ ਕਿਹਾ ਕਿ ਰਾਜੇ ਨੂੰ ਕੀ ਹੋ ਗਿਆ ਰਾਜ ਕਰੇ ਇਸ ਤਰ੍ਹਾਂ ਚੱਲ ਰਿਹਾ ਚੀਜ਼ਾਂ ਇਕੱਠੀਆਂ ਕੀਤੀਆਂ ਤੋਂ ਬਿਨਾਂ ਇਕੱਠੇ ਹੋ ਕੇ ਕਹਿਣ ਲੱਗੇ ਰਾਜੇ ਨੇ ਘੋੜੀਆਂ ਬੰਦ ਨਾ ਕਰੋ ਫੌਜ ਨੂੰ ਕੀ ਦੇਵਾਂਗੇ ਚੜ੍ਹਨ ਵਾਸਤੇ ਕਬੀਲਾ ਖਾਲੀ ਹੁੰਦਾ ਜਾ ਰਿਹਾ ਜੇ ਤੁਸੀਂ ਪਹਿਲਾਂ ਇਹ ਕਹਿੰਦੇ ਕਿ ਘੋੜੀ ਤੇ ਨਹੀਂ ਚੜ੍ਹਨਾ ਆਪਾਂ ਘੋੜੀ ਨਾ ਖਰੀਦਾਂਗੇ ਘੋੜੇ ਖਰੀਦ ਲਿਆ ਕਰੀਦੇ ਕਹਿਣ ਲੱਗਾ ਗੱਲ ਤਾਂ ਠੀਕ ਹੈ ਆਖੇ ਲੱਗ ਗਿਆ ਇਹ ਤਾਂ ਅਸੀਂ ਸੁੰਦਰ ਸਰੂਪ ਵਾਲੀ ਘੋੜੀ ਸਲਾਹ ਦੇ ਲੈ ਕੇ ਆਇਆ ਵੇਖ ਕਰ ਤੇਰੇ ਸਾਰੇ ਅੰਗਾਂ ਤੇ ਚਾਤਰਤਾ ਨੂੰ ਸਾਰੇ ਦਾ ਮਨ ਖਿੱਚਿਆ ਗਿਆ ਵਜ਼ੀਰ ਇਕੱਠੇ ਹੋ ਕੇ ਕਹਿਣ ਲੱਗੇ ਵੀ ਆਪਾਂ ਘੋੜੀ ਖਰੀਦ ਲਈਏ ਤੁਸੀਂ ਚੜ੍ਹਿਓ ਨਾ ਕਬੀਲੇ ਚ ਖਲੀ ਰਹੇ ਜੀ ਸੁੰਦਰ ਹੈ ਕਹਿਣ ਦਾ ਚੰਗਾ ਤੇ ਘੋੜੀ ਖਰੀਦ ਲਈ ਇਸ ਦਿਨ ਸ਼ਿਕਾਰ ਦਾ ਬਹਾਨਾ ਬਣਾਇਆ ਕਹਿਣ ਲੱਗੇ ਤੁਹਾਨੂੰ ਦੱਖਣ ਵੱਲ ਵਿਆਸ ਜੀ ਨੇ ਕਿਹਾ ਸੀ ਤੁਸੀਂ ਦੱਖਣ ਵੱਲ ਮਾ ਜਾਓ ਦੂਜੇ ਪਾਸੇ ਸ਼ਿਕਾਰ ਖੇਡ ਆਵੋ ਘੋੜੀ ਤੇ ਚੜ੍ਹਿਆ ਸ਼ਿਕਾਰ ਅੱਗੇ ਨਿਕਲਿਆ ਸ਼ਿਕਾਰ ਦੱਖਣ ਵੱਲ ਨੂੰ ਚਲਾ ਗਿਆ ਮਗਰ ਸ਼ਿਕਾਰ ਦੇ ਗੁਰੂ ਤੇ ਪਿਆਰੇ ਤੁਰਿਆ ਗਿਆ ਸ਼ਿਕਾਰ ਮਾਰ ਕੇ ਬਾਹਰ ਪਾਣੀ ਆਇਆ ਉਹਦੇ ਕਿਨਾਰੇ ਚ ਦਰਖਤ ਸੀ ਉਹਨੇ ਬੰਨ ਕੇ ਸਾਂਭਿਆ ਦਰਿਆਈ ਘੋੜਾ ਨਿਕਲਿਆ ਸੰਬੰਧ ਹੋਇਆ ਘੋੜੇ ਘੋੜੀ ਦਾ ਉਹ ਤੋਂ ਵਛੇਰਾ ਪੈਦਾ ਹੋਇਆ ਵਛੇਰਾ ਬੜਾ ਸੁੰਦਰ ਸੀ ਦੇਖ ਕਰਕੇ ਵਜ਼ੀਰ ਕਹਿਣ ਲੱਗੇ ਜੇ ਘੋੜਾ ਛੱਡ ਕੇ ਆਪਾਂ ਨੂੰ ਜੱਜ ਕਰਨਾ ਚਾਹੀਦਾ ਸੋ ਭਾਈ ਜੇ 100 ਅਸਮੇਰ ਜੱਜ ਕਰੀਏ ਤੇ ਤਾਂ ਇੰਦਰਪੁਰੀ ਦੀ ਪ੍ਰਾਪਤੀ ਹੁੰਦੀ ਹੈ ਸੋ ਇੰਦਰ ਦੀ ਜਿਹੜੀ ਪਹਿਲਾਂ ਸਾਥੀ ਆਈ ਸੀ ਸਾਂਸਰਦਾਨ ਦੇ ਇੰਦਰ ਰਾਜ ਨੇ ਪੰਜ ਕੀ ਆਈ ਸੀ ਐਸਾ ਵੱਡਾ ਦਾਨ ਕਰੀਏ ਤੇ ਤਾਂ ਇਹ ਪ੍ਰਾਪਤੀ ਹੁੰਦੀ ਹੈ ਪਰ ਵੇਖ ਲਓ ਇੰਦਰ ਨੂੰ ਵੀ ਐਸੀ ਹਾਲਤ ਵਿੱਚ ਆ ਕੇ ਰੋਣਾ ਚਾਹੀਦੀ ਭਾਵੇਂ ਉਸ ਪਾਣੀ ਦਾ ਮਾਲ ਕਿਉਂ ਨਾ ਮਰ ਜਾਵੇ ਪਰ ਇਸੇ ਇਹਨਾਂ ਦੀ ਐਸੀ ਹਾਲਤ ਹੋਈ ਇਹ ਘੋੜਾ ਛੱਡਿਆ ਸੋ ਜੱਜ ਕਰਨ ਵਾਸਤੇ ਯਤਨ ਕੀਤਾ ਪੰਡਿਤ ਜਿਹੜੇ ਸੀ ਉਹ ਵੀ ਬੁਲਾ ਲਏ ਜੱਜ ਸੰਪੂਰਨ ਹੋਣ ਦੇ ਟਾਈਮ ਦੇ ਵਿੱਚ ਉਹਨਾਂ ਨੂੰ ਲੰਗਰ ਛਕਾਇਆ ਇਸਨੇ ਜਦੋਂ ਲੰਗਰ ਛਕਾਇਆ ਤਾਂ ਲੰਗਰ ਛਕਾਉਣ ਦੇ ਟਾਈਮ ਤੇ ਉਹ ਜਿਹੜੀ ਰਾਣੀ ਸੀ ਵਸਤਰ ਬਦਲ ਬਦਲ ਕੇ ਗੁਰੂ ਕੇ ਚਾਰੋਂ ਆਉਣ ਲੱਗੀ ਸਾਰੇ ਕਹਿਣ ਲੱਗੇ ਇੰਨੀਆਂ ਰਾਣੀਆਂ ਉਹਨਾਂ ਵਿੱਚੋਂ ਇੱਕ ਕੁਝ ਕੁ ਚਲਾਕ ਸੀ ਉਹ ਕਹਿਣ ਲੱਗਾ ਮੈਂ ਤੁਹਾਨੂੰ ਦੱਸਦਾ ਪਰਖ ਕਰਕੇ ਉਹ ਰਾਣੀ ਥਾਲ ਲੈ ਕੇ ਆਈ ਖੀਰ ਦੀ ਇੱਕ ਬੂੰਦ ਇੱਕ ਸਿੱਟ ਉਹਦੇ ਪੈਰ ਤੇ ਪਾ ਦਿੱਤੀ ਕਹਿਣ ਲੱਗੇ ਦੂਜੀ ਵਾਰੀ ਦੱਸੂਗਾ ਜੇ ਉਹ ਦੁਬਾਰਾ ਆਈ ਕਹਿਣ ਲੱਗਾ ਇਹ ਉਹੀ ਰਾਣੀ ਹੈ ਲਿਬਾਸ ਬਦਲ ਕੇ ਆਪਣੇ ਪਾਸ ਆਉਂਦੀ ਹੈ ਜਿਹੜੀ ਮੈਂ ਖੀਰ ਦੀ ਸਿੱਟ ਮਾਰੀ ਸੀ ਉਹ ਇਹ ਪੈਰ ਤੇ ਹੈ ਇਹ ਨਿਸ਼ਾਨੀ ਹੈ ਦੇਖ ਕਰਕੇ ਕਹਿਣ ਲੱਗੇ ਠੀਕ ਹੈ ਹਵਾ ਵਜੀ ਇੱਕ ਪੜ ਦੇ ਵਿੱਚ ਹੋ ਕੇ ਪੁਰਾਤਨ ਮਰਿਆਦਾ ਸੀ ਲੋਕਾਂ ਦੀ ਤੇ ਰਾਜਾ ਤੇ ਰਾਣੀ ਇੱਕ ਪੜ ਦੇ ਵਿੱਚ ਹੋ ਕੇ ਦਾਨ ਕਰਿਆ ਕਰਦੇ ਸਨ ਹਵਾ ਵਜੀ ਗੁਰੂ ਕੇ ਪਿਆਰਿਓ ਉਹ ਪੜਦਾ ਉੱਡ ਗਿਆ ਨਿਵੇਸ਼ ਵੇਖ ਕਰਕੇ ਹੱਥ ਪਏ ਜਦੋਂ ਹੱਸੇ ਉਸ ਵੇਲੇ ਗੁੱਸੇ ਚ ਆ ਗਿਆ ਗੁੱਸੇ ਚ ਆ ਕਰਕੇ ਉਹਨਾਂ ਸਾਰਿਆਂ ਨੂੰ ਤਰਦ ਪੈਸੀਆਂ ਮਾਰ ਦਿੱਤੇ ਸਨ ਐਸੀ ਹਾਲਤ ਵੀ ਹੋ ਗਈ ਉਹਨਾਂ ਪੰਡਤਾਂ ਨੂੰ ਮਾਰਨ ਕਰਕੇ ਸਰੀਰ ਨੂੰ ਕੋਹੜ ਹੋ ਗਿਆ ਫਿਰ ਹੁਣ ਤਾਂ ਫਿਰ ਵਿਆਸ ਦੇ ਕੋਲ ਗਿਆ। ਵਿਆਸ ਨੇ ਜਿਹੜਾ ਸੁਣਾਇਆ, ਤੂੰ ਤਾਂ ਕਹਿੰਦਾ ਪਹਿਲਾਂ ਪਤਾ ਹੋਵੇ ਤੇ ਬੰਦੋਬਸਤ ਹੋ ਸਕਦਾ, ਤੂੰ ਦੱਸ ਕੀਰਤਨ। ਕਹਿਣ ਲੱਗਾ ਤੈਨੂੰ ਉਹ ਫਿਰ ਕਹਿੰਦਾ ਕਿ ਤੂੰ ਸੁਣ ਕਥਾ ਆਪਣੇ ਵਡੇਰਿਆਂ ਦੀ, ਉਹਦੇ ਵਿੱਚ ਇੱਕ ਪ੍ਰਸੰਗ ਆਵੇਗਾ, ਤੈਥੋਂ ਸਿਹਾ ਨਹੀਂ ਕੀਤੀ ਜਾਣੀ, ਮਰੇਗਾ ਕੋਈ ਵੀ ਬਿਮਾਰੀ ਨਾਲ ਹੀ। ਸੋ ਕਥਾ ਸੁਣ ਲੱਗਾ, ਸਾਰੀ ਕਥਾ ਸੁਣਦਿਆਂ ਹੰਗੂਰਾ ਭਰੀ ਗਿਆ। ਜਦੋਂ ਭੀਮ ਸੈਨ ਦੀ ਕਥਾ ਆਈ ਕਿ ਤੁਹਾਡੇ ਵਡੇਰੇ ਨੇ ਹਾਥੀ ਚਲਾ ਦਿੱਤੇ ਆਕਾਸ਼ ਨੂੰ, ਅਜੇ ਮੁੜੇ ਨਹੀਂ, ਨੱਕ ਚੜਾ ਕੇ ਕਹਿੰਦਾ ਨਾਮੁਮਕਿਨ ਗੱਲ ਹੈ, ਇਹ ਨਹੀਂ ਹੋ ਸਕਦਾ। ਉਸ ਵੇਲੇ ਗੁਰੂ ਕੇ ਪਿਆਰੇ ਸ਼ਕਤੀ ਦੇ ਨਾਲ ਵਿਆਸ ਜੀ ਨੇ ਉਹ ਕਰਨ ਥੱਲੇ ਉਤਾਰ ਕੇ ਵਿਖਾ ਦਿੱਤੇ ਸੀ। ਉਸ ਨੱਕ ਦੀ ਬਿਮਾਰੀ ਦੇ ਨਾਲ ਆਪਣੇ ਗੁਰੂ ਦੇ ਬਚਨ ਦੀ ਉਲੰਘਣਾ ਕਰਨ ਕਰਕੇ ਮਰਿਆ ਸੀ। ਸੋ ਇਹ ਕਹਿੰਦੇ ਹਨ
ਰੋਵਾ ਜਨਮੇ ਜਾ ਖੋਏ ਗਿਆ,
ਭਾਈ ਜਨਮੇ ਜੀ ਨੇ ਰੋਣਾ ਪਿਆ, ਖੋਏ ਭੁੱਲ ਗਿਆ ਆਪਣੇ ਗੁਰੂ ਦੇ ਬਚਨ ਤੋਂ, ਨਾ ਮੰਨਿਆ ਹੁਕਮ।
ਕੀ ਕਾਰਨ ਪਾਪੀ ਭਇਆ,
ਕਾਰਨ ਬਣਿਆ ਬਚਨ ਮੋੜਨ ਦਾ, ਇਹ ਪਾਪ ਭਇਆ ਹੋਇਆ ਹੈ, ਇਸ ਤੋਂ ਹੁਕਮ ਨਹੀਂ ਮੰਨਿਆ। ਤੇ ਜਿਹੜੇ ਭਾਈ ਮੇਲਾ ਪ੍ਰਤੀ ਹੁਕਮ ਨਹੀਂ ਆਉਂਦੇ, ਚਲੀ ਜਾਂਦੇ ਸ੍ਰੀ ਅਕਾਲ ਤਖਤ ਸਾਹਿਬ ਜੀ ਸਾਹਿਬ ਜਾਦੇ ਨੇ, ਹਜੂਰੀ ਕਰਦਾ ਮੁਕਰੀ ਜਾਂਦੇ ਹੈ, ਉਹਨਾਂ ਨੂੰ ਪਰਮੇਸ਼ਰ ਜਾਣੇ ਕਿ ਕੈਸੀ ਹਾਲਤ ਨਾ ਮਰਨ। ਇਹ ਤਾਂ ਸਤਿਗੁਰ ਸੱਚੇ ਪਾਤਸ਼ਾਹ ਜਾਣਗੇ। ਦਹਿਸ਼ਤ ਲੰਕ ਗਵਾਏ ਵਾਲੇ ਤੇ ਇੱਕ ਇੱਥੇ ਇੱਕ ਹੋਰ ਵੀ ਵਿਚਾਰ ਹੈ, ਸ਼ਿਵ ਜੀ ਤੇ ਪਾਰਵਤੀ ਵਿਚਰਦੇ ਜਾ ਰਹੇ ਸਨ। ਪਾਰਵਤੀ ਅਗਲੇ ਦਿਨ ਕਹਿ ਰਹੀ, ਭੋਲੇ ਨਾਥ ਜੀ ਨੇਤੀ ਆਏ ਤੁਰੇ ਫਿਰਦੇ ਹੈ, ਕਦੇ ਘਰ ਵੀ ਕੋਈ ਬਣਾ ਲਿਆ ਕਰੋ। ਸ਼ਿਵ ਜੀ ਕਹਿਣ ਲੱਗਾ, ਆਪਾਂ ਨੂੰ ਘਰ ਕੀ ਨੇ ਰਹਿਣ ਦੇਣਾ, ਇਸੇ ਤਰ੍ਹਾਂ ਤੁਰਦੇ ਫਿਰਦੇ ਠੀਕ ਹੈ, ਕਹਿੰਦੇ ਬਣਾਓ ਤਾਂ ਸਹੀ। ਸੁੱਖੇ ਦਾ ਰੱਜਿਆ ਹੋਇਆ ਸੀ ਭੰਗ ਦਾ, ਉਸ ਵੇਲੇ ਤਰਕੋਨੀ ਜੀ ਲਕੀਰ ਖਿੱਚ ਦਿੱਤੀ, ਨਕਸ਼ਾ ਬਣਾ ਦਿੱਤਾ ਵਿਸ਼ਵਕਰਮਾ ਨੂੰ, ਕਹਿਣ ਲੱਗਾ ਇਹੋ ਜੀ ਲਾਂਕਾ ਬਣਾ ਲੇ, ਮੰਦਰ ਬਣਾ ਲੇ। ਉਹਨੇ ਗੁਰੂ ਕੇ ਚਾਰੋਂ ਨਿਗਾਹ ਦੇ ਨਾਲ ਲਾਂਕਾ ਬਣਾ ਦਿੱਤੀ। ਲਾਂਕਾ ਬਣਾ ਕੇ ਚੱਕ ਕਰਨ ਲੱਗਾ, ਸਾਰੇ ਬਾਹਮਣ ਸੱਦ ਲਏ। ਬਸੜਬਾ ਇਹਦਾ ਪਿਤਾ ਸੀ ਰਾਵਣ ਦਾ, ਤੇ ਕੁਮੇਰ ਇਹਦਾ ਭਾਈ ਸੀ, ਇਹ ਦੋਵੇਂ ਸਨ ਰਾਵਣ ਤੇ ਕੁਮੇਰ ਭਾਈ ਸੀ, ਬਸੜਬਾ ਪਿਤਾ ਸੀ। ਜਦੋਂ ਗੁਰੂ ਕੇ ਪਿਆਰੇ ਸ਼ਿਵ ਜੀ ਨੇ ਚੱਕ ਕੀਤੀ, ਸਾਰੇ ਪੰਡਤਾਂ ਨੂੰ ਮਨ ਤੇ ਸਤਿਦਾਨ ਦਿੱਤਾ, ਤਾਂ ਇਹ ਬਸੜਬਾ ਗਿਆ, ਇਹਨੂੰ ਪੁੱਛਿਆ ਤੂੰ ਦਾਨ ਮੰਗ, ਸ਼ਿਵ ਜੀ ਨੂੰ ਕਹਿਣ ਲੱਗਾ ਮੈਨੂੰ ਤਾਂ ਲਾਂਕਾ ਹੀ ਦੇ ਦੇ। ਜਦੋਂ ਇਹ ਦਾਨ ਮੰਗਿਆ ਤਾਂ ਸ਼ਿਵ ਜੀ ਕਹਿਣ ਲੱਗਾ ਚੱਲ ਪਾਰਵਤੀ, ਆਪਾਂ ਨੂੰ ਇੱਥੇ ਕੀ ਨੇ ਰਹਿਣ ਦੇਣਾ, ਐਸੀ ਸੋਨੇ ਦੀ ਲਾਂਕਾ ਵਾਲਾ ਰੋਂਦਾ ਗਿਆ ਸੀ, ਸੋ ਇਹਨਾਂ ਚ ਰਹਿ ਗਿਆ ਸੀ। ਸੋ ਇਹ ਵੀ ਭਾਈ ਵਰਗੇ ਵੀ ਮੁਸਲਮਾਨਾਂ ਦੇ ਮਾਤਮਕਾਰ ਜੋ ਹਨ, ਉਹਨਾਂ ਨੂੰ ਵੀ ਰੋਣਾ ਪੈ ਗਿਆ, ਮੂਸੇ ਵਰਗਿਆਂ ਨੂੰ ਰੋਣਾ ਪੈ ਗਿਆ ਸੀ, ਕਬਰ ਤੋਂ ਡਰਦਾ ਹੋਇਆ ਭੱਜਿਆ ਫਿਰਦਾ ਸੀ, ਊਠ ਦੇ ਟਾਣੀ ਵਿੱਚ ਲੁਕ ਗਿਆ ਸੀ। ਉਸ ਵੇਲੇ ਪੁੱਛਿਆ ਸੀ ਇੱਥੇ ਕਿਉਂ ਪਿਆ, ਕਹਿਣ ਲੱਗਾ ਮੈਂ ਕਬਰ ਤੋਂ ਡਰਦਾ ਪਿਆ। ਕਹਿਣ ਲੱਗੇ ਤੈਨੂੰ ਅੰਤਲੇ ਸਮੇਂ ਤੇ ਪੈਣ ਦਾ ਕਬਰ ਵਿੱਚ ਕੀ ਪਵੇਗਾ, ਇਸ ਤਰ੍ਹਾਂ ਰੋਣਾ ਪੈ ਗਿਆ ਵੀ ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜੀ, ਐਸੀ ਹਾਲਤ ਹੋਈ ਸੀ। ਮੁਹੰਮਦ ਮੁਸਲਮਾਨਾਂ ਦੇ ਪੀਰ ਹੋਏ ਵੱਡੇ ਸ਼ਕਤੀ ਵਾਲੇ ਕਰਾ ਮੱਤ ਗਏ, ਇਹਨਾਂ ਨੂੰ ਵੀ ਰੋਣਾ ਪਿਆ। ਜਦੋਂ ਯਹੂਦੀਆਂ ਦੇ ਨਾਲ ਜੰਗ ਹੋਇਆ ਮੱਸੇ ਦੇ ਵਿੱਚ ਗੁਰੂ ਕੇ ਪਿਆਰੇ, ਸੋ ਜਿਹੜੇ ਮੁਰਦੇ ਸੀ ਉਸ ਵੇਲੇ ਯਹੂਦੀਏ ਕਹਿਣ ਲੱਗੇ ਕਿ ਜਿਹੜੇ ਪਏ ਆ ਇਹਨਾਂ ਦੇ ਦੰਦ ਭੰਨੀ ਚੱਲੋ, ਜੇ ਕੋਈ ਸਹਿ ਕੇ ਹੋਵੇਗਾ ਤੇ ਆਪੇ ਪਤਾ ਲੱਗ ਜਾਵੇਗਾ। ਰਾਤ ਨੂੰ ਦੰਦ ਭੰਨਣੇ ਸ਼ੁਰੂ ਕੀਤੇ, ਮੁਹੰਮਦ ਜੀ ਦੰਦ ਘੁੱਟ ਕੇ ਮੌਤ ਤੋਂ ਡਰਦੇ ਪੈ ਗਏ ਸੀ, ਦੋ ਦੰਦ ਟੁੱਟ ਗਏ ਸੀ। ਊਠਣੀ ਤੇ ਚੜ੍ਹ ਕੇ ਜੋ 240 ਮੀਲ ਹੈ ਮੱਕੇ ਤੋਂ ਮਦੀਨਾ, ਉੱਥੇ ਗਏ ਸੀ, ਉੱਥੇ ਗੁਰੂ ਕੇ ਚਾਰ ਜਾ ਕੇ ਬਿਮਾਰੀ ਦੇ ਨਾਲ ਇਹਨਾਂ ਦੀ ਮੌਤ ਹੋਈ ਸੀ। ਇਸ ਤਰ੍ਹਾਂ ਮੌਤ ਤੋਂ ਡਰਦੇ ਹਨ ਵੱਡੇ ਵੱਡੇ। ਅਗਲੀ ਪੰਕਤੀ
ਪੜੋ,
ਡਰਦੇ ਕਿ ਅੰਤ ਦੇ ਸਮੇਂ ਤੇ ਮਤਾ ਸਾਨੂੰ ਕਾਲ ਦੀ ਭੀੜ ਦੁੱਖ ਲੱਗੇ, ਤੇ ਪੀਰ ਪੈਗੰਬਰ ਵੀ ਵੱਡੇ ਵੱਡੇ ਮੌਤਾਂ ਤੋਂ ਡਰਦੇ ਹੋਏ ਐਸੀ ਹਾਲਤ ਦੇ ਸ਼ਿਕਾਰ ਬਣ ਗਏ।
ਰਾਜੇ ਕੰਨ ਪੜਾ,
ਸਤਿਗੁਰੂ ਗਰੀਬ ਨਿਵਾਜ ਸਤ ਘਰੇ ਵਾਲੇ ਸ਼ਾਹੂਕਾਰ ਵੱਡੇ ਵੱਡੇ ਜਿਹੜੇ ਪੀਰ ਫਕੀਰ ਸਨ ਉਹ ਵੀ ਰੋਏ, ਤੇ ਰਾਜੇ ਵੀ ਕੰਨ ਪੜਵਾ ਕਰਕੇ ਗੋਪੀ ਚੰਦ ਵਰਗੇ ਤੇ ਭਰਥਰੀ ਵਰਗੇ ਰੋਂਦੇ ਰਹੇ। ਜੇ ਭਿੱਖਿਆ ਵੀ ਮੰਗਣੀ ਸੀ ਤੇ ਫਿਰ ਰਾਜ ਦੇ ਵਿੱਚ ਹੀ ਸੋ ਸਿਮਰਨ ਕਰ ਲੈਂਦੇ, ਕੀ ਲੋੜ ਸੀ ਭਿੱਖਿਆ ਮੰਗਣ ਦੀ।
ਘਰ ਘਰ ਮੰਗ ਹੈ ਭਿੱਖਿਆ ਜਾ,
ਘਰਾਂ ਘਰਾਂ ਜਾ ਕੇ ਟੁਕੜੇ ਮੰਗਦੇ ਰਹੇ, ਠੂਠੇ ਫੜਾ ਕੇ ਗੋਰਖ ਨੇ ਕੰਨ ਪਾੜ ਕੇ ਕਿ ਜਾਓ ਮੰਗ ਕੇ ਲਿਆਓ। ਇਹ ਰੋਣਾ ਪੈ ਗਿਆ ਕੰਨ ਪੁੜਵਾ ਕੇ ਗੋਪੀ ਚੰਦ ਤੇ ਭਰਥਰੀ ਵਰਗੇ ਰਾਜਿਆਂ ਨੂੰ।
ਇਹ ਕੰਨ ਤਾਂ ਪਾੜੇ ਸੀ, ਮੁੰਦਰਾਂ ਤਾਂ ਪਾਈਆਂ ਸੀ, ਪਹਿਲਾਂ ਨਹੀਂ ਸੀ ਪਾਈਆਂ। ਜਿਹੜੇ ਰਾਜੇ ਦੁਖੀ ਹੋਇਆ ਕਰਦੇ ਘਰਾਂ ਨੂੰ ਦੌੜ ਜਾ ਕਰਦੇ, ਫਿਰ ਇਹਨੇ ਮੁੰਦਰਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਕੰਨ ਪਾਤੇ ਹੋਏ ਉਦੋਂ ਘਰਾਂ 'ਚ ਜਾਂਦੇ ਸ਼ਰਮ ਤਾਂ ਆਵੇਗੀ ਨਾ, ਜਿਵੇਂ ਬੈਲ ਸੱਤਿਆਂ ਦੇ ਸਾਹਨਾਂ ਮੱਝਾਂ ਦੇ ਇਹਨਾਂ ਦੇ ਕੰਨ ਪਾੜ ਜਾਂਦੇ ਭਿਰਨ ਲੱਗਿਆ, ਅਤੇ ਇੱਕ ਨਾ ਪਰਿਵਾਰ 'ਚ ਆ ਕੇ ਸ਼ਰਮ ਕਰਨਗੇ। ਇਸ ਕਰਕੇ ਗੁਰੂ ਕੇ ਪਿਆਰਿਓ ਇਹ ਮੁੰਦਰਾਂ ਪਾਉਣੀਆਂ ਬਲੌਰਾਂ ਦੀਆਂ ਸ਼ੁਰੂ ਕੀਤੀਆਂ ਸੀ ਗੋਰਖ ਨੇ। ਵੱਡੇ ਵੱਡੇ ਰਾਜਾਂ ਨੂੰ ਰੋਣਾ ਪੈ ਗਿਆ, ਰਾਜ ਛੱਡ ਕੇ ਪਿੱਛਾ ਮੰਗਣ ਦੇ ਕਾਰਨ।
ਰੋਵਹਿ ਕਿਰਪਨ ਸੰਚਹਿ ਧਨ
ਜਾਈ, ਸੂ ਵੀ ਰੋਂਦੇ ਹਨ ਜਿਹਨਾਂ ਦਾ ਧਨ ਚਲਿਆ ਜਾਂਦਾ, ਕਤਰ ਕੀਤਾ ਹੋਇਆ।
ਪੰਡਿਤ ਰੋਵਹਿ ਗਿਆਨ ਗਵਾ,
ਭਾਈ ਪੰਡਿਤ ਵੀ ਰੋਂਦੇ ਫਿਰਦੇ ਰਹੇ ਦੁਨੀਆਂ ਵਿੱਚ ਆਪਣੇ ਗਿਆਨ ਨੂੰ ਗਵਾ ਕਰਕੇ। ਇੱਕ ਗੰਗਾ ਚੇਲੀ ਹੋਇਆ, ਰਾਜੇ ਭੋਜ ਦੇ ਦਰਬਾਰ ਦੀ ਸਾਖੀ ਹੈ, ਰਾਜੇ ਭੋਜ ਦਾ ਦਰਬਾਰ ਲੱਗਾ ਹੋਇਆ ਹੈ। ਇੱਕ ਵਿਦਵਾਨ ਆ ਗਿਆ ਪੰਡਿਤ, ਉਹ ਕਹਿਣ ਲੱਗਾ ਜੀ ਮੇਰੇ ਨਾਲ ਚਰਚਾ ਕਰੋ। ਸਾਰੇ ਦਰਬੇ 'ਚ ਉਹਨੇ ਕਿਤਾਬਾਂ ਪੋਥੀਆਂ ਸਾਰਿਆਂ ਦੀਆਂ ਖੋਹ ਲਈਆਂ ਸੀ। ਗੰਗਾ ਚੇਲੀ ਕਹਿਣ ਲੱਗਾ ਮੈਂ ਇਹਦੇ ਨਾਲ ਪ੍ਰਸ਼ਨ ਉੱਤਰ ਕਰ ਸਕਦਾ, ਇਹ ਕਾਣਾ ਸੀ ਅੱਖੋਂ। ਰਾਜਾ ਕਹਿਣ ਲੱਗਾ ਜੇ ਤੂੰ ਇਹਨੂੰ ਜਿੱਤ ਲਵੇ ਤੈਨੂੰ ਬੜਾ ਭਾਰੀ ਮੈਂ ਦਾਨ ਦੇਵਾਂਗਾ, ਮਾਇਆ ਦੇਵਾਂਗਾ। ਕਹਿਣ ਲੱਗਾ ਮੈਂ ਜਿੱਤਾਂਗਾ। ਚਲਾ ਗਿਆ, ਇੱਕ ਜੁੱਤਾ ਸੁੰਦਰ ਕਿੱਲੇ ਦਾ ਬਣਾ ਕੇ ਦਿੱਤਾ ਰਾਜੇ ਨੇ। ਇਹਨੇ ਚੰਗਾ ਜਾਣ ਕੇ ਉਹਨੂੰ ਕੱਪੜੇ 'ਚ ਲਪੇਟ ਕੇ ਅਤੇ ਆਪਣੀ ਬਗਲ 'ਚ ਦੇ ਲਿਆ ਗਾਂਗੇ ਚੇਲੀ ਨੇ। ਜਦੋਂ ਉੱਥੇ ਗੁਰੂ ਕੇ ਪਿਆਰੋ ਸਭਾ ਵਿੱਚ ਗਿਆ, ਉੱਥੇ ਪਹੁੰਚਣ ਤੋਂ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਕਹਿਣ ਲੱਗੇ ਦੱਸ ਵੀ ਚਰਚਾ ਵਿਚਾਰ ਵੀ ਸ਼ੁਰੂ ਕਰਨੀ ਕਿ ਸਹਿਮਤ ਤੋਂ ਸਹਿਮਤੀ। ਉਹ ਪੰਡਿਤ ਜਿਹੜਾ ਸੀ ਉਹ ਕਹਿਣ ਲੱਗਾ ਵਿਚਾਰ ਤਾਂ ਨੇਤੀ ਕਰਦੇ, ਬੋਲ ਕੇ ਸਹਿਮਤ ਤੋਂ ਸਹਿਮਤੀ ਚਰਚਾ ਕਰਨੀ, ਅੱਜ ਇਹ ਕਰਕੇ ਦੇਖੀਏ। ਕਹਿਣ ਲੱਗਾ ਚੰਗਾ ਕਰੋ ਪ੍ਰਸ਼ਨ। ਉਹ ਪੰਡਿਤ ਨੇ ਇੱਕ ਉਂਗਲ ਖੜੀ ਕੀਤੀ ਕਿ ਪਰਮੇਸ਼ਰ ਇੱਕ ਹੈ, ਇਹਦੀ ਇੱਕ ਅੱਖ ਸੀ, ਇੱਕ ਅੱਖੋਂ ਕਾਣਾ ਸੀ। ਇਹਨੇ ਖਿਆਲ ਕੀਤਾ ਜੇ ਪੰਡਿਤ ਮੈਨੂੰ ਕਹਿੰਦਾ ਮੈਂ ਤੇਰੀ ਅੱਖ ਕੱਢ ਦਿਆਂਗਾ, ਇਹਨੇ ਦੋ ਉਂਗਲਾਂ ਖੜੀਆਂ ਕੀਤੀਆਂ ਗਾਂਗੇ ਚੇਲੀ ਨੇ, ਮੈਂ ਤੇਰੀਆਂ ਦੋਵੇਂ ਕੱਢ ਦਊ। ਸੋ ਉਹ ਤਾਂ ਆਪਣੇ ਗਿਆਨ 'ਚ ਤੁਰਿਆ ਫਿਰਦਾ, ਇਹ ਆਪਣੇ ਵੱਲੋਂ ਵੱਤਰ ਵਾਹੀ ਜਾਂਦਾ ਹੈ। ਸੋ ਪੰਡਿਤ ਕਹਿਣ ਲੱਗਾ ਵੀ ਠੀਕ ਹੈ, ਮੈਂ ਤਾਂ ਇੱਕ ਕਿਹਾ ਸੀ, ਪਰ ਮਾਇਆ ਸਬਲ ਹੋਣ ਕਰਕੇ ਉਹ ਨਿਰਗੁਣ ਅਤੇ ਸਰਗੁਣ ਹੈ, ਇਸ ਵਾਸਤੇ ਇਹ ਸੱਚਾ ਹੈ, ਇਹਦੀ ਗੱਲ ਠੀਕ ਹੈ। ਫਿਰ ਉਹਨੇ ਪੰਡਿਤ ਨੇ ਪੰਜ ਉਂਗਲਾਂ ਖੜੀਆਂ ਕੀਤੀਆਂ, ਇਹ ਪੰਜਾਂ ਤੱਤਾਂ ਤੋਂ ਸ੍ਰਿਸ਼ਟੀ ਪੈਦਾ ਹੋਈ ਹੈ। ਇਹ ਗਾਂਗੇ ਨੇ ਸਮਝਿਆ ਕਿ ਪੰਡਿਤ ਮੈਨੂੰ ਕਹਿੰਦਾ ਤੇਰੇ ਮੂੰਹ 'ਤੇ ਚਪੇੜ ਮਾਰੂ, ਇਹਨੇ ਇੱਕ ਸੁਣ ਮਤ ਲਿਆ। ਕਹਿਣ ਲੱਗਾ ਮਾਰ ਕੇ ਸਾਰੇ ਦੰਦ ਤੇਰੇ ਪੰਡਤਾਂ ਕੱਢ ਦੇਵਾਂਗਾ। ਉਹ ਪੰਡਿਤ ਆਪਣੇ ਗਿਆਨ 'ਚ ਫਸ ਗਿਆ ਕਿ ਠੀਕ ਹੈ, ਮੈਂ ਪੰਜਾਂ ਤੱਤਾਂ ਤੋਂ ਕਿਹਾ, ਇਹਨੇ ਮੁੱਠੀ ਮੀਚ ਕੇ ਦੱਸਿਆ ਜੇ 25 ਪ੍ਰਕਿਰਤੀਆਂ ਤੋਂ ਸ੍ਰਿਸ਼ਟੀ ਬਣੀ ਸਾਰੀ ਇਕੱਠਾ ਕਰਕੇ। ਸੋ ਗੁਰੂ ਕੇ ਪਿਆਰੇ ਜਦੋਂ ਇਸ ਤਰ੍ਹਾਂ ਬਚਨ ਹੋਏ, ਨੀਵੀਂ ਪਾ ਲਈ ਅਤੇ ਸਭਾ ਨੇ ਤਾੜੀ ਮਾਰ ਦਿੱਤੀ। ਕਹਿਣ ਲੱਗੇ ਵੀ ਗੰਗਾ ਜਿੱਤ ਗਿਆ ਪੰਡਿਤ ਨੂੰ। ਉਹ ਪੰਡਿਤ ਪੁੱਛਦਾ ਤੇਰੇ ਬਗਲ ਦੇ ਕੱਚ ਦੇ ਵਿੱਚ ਕੀ ਦਿੱਤਾ ਹੋਇਆ? ਕਹਿੰਦਾ ਕੰਟਕ ਚੂਰਨ ਪੁਰਾਣ ਗ੍ਰੰਥ। ਪੰਡਿਤ ਹੈਰਾਨ ਹੋਇਆ, ਕਹਿਣ ਲੱਗਾ ਮੈਂ ਇੰਨੀਆਂ ਪੋਥੀਆਂ, ਇੰਨੇ ਗ੍ਰੰਥ, ਇੰਨੇ ਪੁਰਾਣ ਪੜ੍ਹੇ ਹੈ, ਇਹ ਕੰਟਕ ਚੂਰਨ ਗ੍ਰੰਥ ਨਵਾਂ ਕਿੱਥੋਂ ਬਣ ਗਿਆ? ਕਹਿੰਦਾ ਖੋਲ੍ਹ ਕੇ ਤਾਂ ਵਿਖਾ। ਜਦੋਂ ਗੁਰੂ ਕੇ ਪਿਆਰੋ ਕੱਪੜੇ ਦੇ ਕੱਢ ਕੇ ਜੁੱਤੀ ਵਿਖਾਈ, ਹੈਰਾਨ ਹੋ ਗਿਆ। ਕੰਟਕ ਨਾਮ ਕੰਡਿਆ ਚੂਰਾ ਕਰਨ ਵਾਲਾ ਤੋੜਨ ਦਾ। ਕਹਿਣ ਲੱਗਾ ਜੁੱਤੀ ਪਾ ਕੇ ਕੰਡਿਆਂ ਨੂੰ ਚੂਰਾ ਚੂਰਾ ਕਰ ਦਿਓ, ਨਾਂ ਐਸਾ ਰੱਖ ਲਿਆ ਸੀ। ਸੋ ਕਹਿੰਦੇ ਹਨ ਸਤਿਗੁਰੂ ਗਰੀਬ ਨਿਵਾਸ ਜੀ,
ਪੰਡਿਤ ਰੋਵਹਿ ਗਿਆਨ ਗਵਾ।
ਭਾਈ ਜਿਹੜੇ ਪੰਡਿਤ ਸੀ ਵੱਡੇ ਵੱਡੇ ਵਿਦਵਾਨ, ਉਹ ਆਪਣੀ ਹੰਗਤਾਂ ਦੇ ਕਾਰਨ ਭਰੀਆਂ ਸਭਾ ਦੇ ਵਿੱਚ ਰੋਂਦੇ ਗਏ, ਆਪਣੇ ਗਿਆਨ ਨੂੰ ਗਵਾ ਕੇ। ਬਹੁਤੇ ਚਾਤਰ ਸੁਣਾਉਣ ਵਾਲੇ ਸੀ ਜੋ ਗੁਰਮਤ ਤੋਂ ਹੀਰੇ ਸਨ।
ਬਾਲੀ ਰੋਵੈ ਨਾਹੇ ਪਤਾਰ,
ਬਾਲੀ ਰੋਵੈ ਨਾਹੇ ਪਤਾਰ। ਇਹ ਬਾਲੀ ਭਾਈ ਇੱਕ ਦਿਵਯੋ ਦਾਸ ਰਾਜਾ ਹੋਇਆ ਹੈ। ਇਹ ਜਿਹੜੀ ਬਾਲੀ ਲੜਕੀ ਸੀ, ਪਿਛਲੇ ਜਨਮ ਦੇ ਵਿੱਚ ਇੱਕ ਪੰਡਿਤ ਦੇ ਘਰੇ ਜੰਮੀ ਸੀ, ਤੇ ਇਹਦਾ ਮੁੰਡਾ ਕੋਈ ਨਹੀਂ ਸੀ ਹੋਇਆ ਸੀ। ਇਹ ਬੜੇ ਸੁੰਦਰ ਸਰੂਪ ਵਾਲੀ, ਇੱਕ ਪੰਡਿਤਾਂ ਦਾ ਲੜਕਾ ਪੜ੍ਹਨ ਵਾਸਤੇ ਵਿਦਵਾਨ ਕੋਲ ਆਇਆ। ਉਹਨੇ ਚੰਗੀ ਵਿਦਿਆ ਨੂੰ ਪੜ੍ਹਾਈ ਤੇ ਖਿਆਲ ਕੀਤਾ ਵੀ ਚਲੋ ਨਾਲੇ ਮੇਰਾ ਵਿਦਿਆਰਥੀ, ਮੇਰੇ ਪੁੱਤਰ ਤਾਂ ਕੋਈ ਹੈ ਨਹੀਂ, ਤੇ ਲੜਕੀ ਨੇ ਆਪਣੀ ਸ਼ਾਦੀ ਤਾਂ ਕਰਨੀ ਕਰਨੀ ਕਿਤੇ ਨਾ ਕਿਤੇ, ਇਸੇ ਨਾਲ ਹੀ ਕਰ ਦੇਣਾ, ਇਹ ਚੰਗੀ ਵਿਦਿਆ ਪੜ੍ਹਿਆ ਹੋਇਆ। ਉਸ ਬੱਚੇ ਦੇ ਨਾਲ ਇਸ ਬਾਲੀ ਦੀ ਸ਼ਾਦੀ ਕਰ ਦਿੱਤੀ। ਸ਼ਾਦੀ ਕਰਨ ਦੇ ਟਾਈਮ ਤੇ ਉਸ ਤੋਂ ਉਪਰੰਤ ਚੜ੍ਹਾਈ ਕਰ ਗਿਆ ਜਿਹੜਾ ਪੰਡਿਤ ਸੀ। ਇਹ ਗੁਰੂ ਕੇ ਪਿਆਰੇ ਕੁਝ ਸਮਾਂ ਤਾਂ ਇਸੇ ਤਰ੍ਹਾਂ ਰਹੀ, ਪਰ ਇਹਦਾ ਸੁਭਾਅ ਖੋਟਾ ਬਣ ਗਿਆ, ਦਿਲ ਚਾਰ ਕਰਨ ਲੱਗ ਪਈ। ਜਦੋਂ ਬਿਰਧ ਅਵਸਥਾ ਵਿੱਚ ਆਈ, ਉਸ ਜਿਹੜੀਆਂ ਸਤਵੰਤੀਆਂ ਬੀਬੀਆਂ ਸਨ, ਉਹਨਾਂ ਨੂੰ ਵਿਸ਼ੇ ਵਿਚਾਰਾਂ ਦੀ ਪ੍ਰੇਰਨਾ ਦੇ ਕਰਕੇ ਹੋਰਨਾਂ ਲੋਕਾਂ ਦੇ ਨਾਲ ਮੰਦ ਕਰਨ ਲਈ ਇਸ ਨੇ ਬਣਾ ਦਿੱਤਾ। अपने जीवन तो उन्होंने पतिव्रता धर्म तो गेर दिता। ऐसी हालत भी हो गई जो गुरु के प्यारे मरी ते दोबारा ये दिव्यो दास राजे दे घर च जमी तो उस वे जो जमी है तो इहदा राजे ने विआह करना चाहिया। जो विआह करना चाहिया पति भालिया आनंद कारज होण लगा। जो फेरे होया करन तो फेरिया दे विच इहदा पति मर जा करे। जो पति मरिया करे बड़े हैरान होए सारे। 21 आनंद कारज दे टाइम च मर गए। जो इस तरह मरे सियाणियां नूं पुछिया दिव्यो दास राजे ने कि ये मेरी लड़कियां संजोल क्यों नहीं हास हुंदा। उन्होंने अपनी विद्या अनुसार कहा कि पिछले जन्म के बेअंत पतिव्रता धर्म वाली बीबिया के जीवन नूं गाल के आपका सुकर्मन सीगी उन्होंने जीवन में इन्हें गालिया तो पति नहीं प्राप्त हो सकेगा भावे तुम सौ नाल ही शादी कर दियो। ये गुस्से चार करके राजे ने अपनी बाली लड़की देश विचों कढ दिता। बाहर पोता ते पोती अपने ख्याल च बैठे ये रो रही है। इनू रोंदी नू देख करके पोती ने पुछया वो कह लगी पति जी रोंदी क्यों है। वो पोते ने सारी गल दसी जे पिछले जन्म देखा इन्हें ऐसा भारी भारी कुकर्म किया है। वो कुकर्म भोगण के कारण हुण पति की प्राप्ति नहीं हो सकती। इस वास्ते महाराज जी इत्थे कहिंदे हन बाली कारण ये बाली स्त्री रही एक ये साथी है दूजी होर सुनो
बाली रोवे नाहे पता।
राम दे रामचंद्र दे टाइम दे पत्नी सी तारा तो जो बाली दे नाल जंग होया है उस वे रामचंद्र ने लुक के तीर मारिया सी। बाली दे मन विच रह गया सी कि मेरे सामने होके तीर मारदा फिर तेरे नाल मैं दो हाथ तेन जरूर बिठा दूंगा। रामचंद्र जी ने कहा तेरा संकल्प अगे जाके पूरा करांगे। राम तो अगे कृष्ण रूप होके द्वापर विच गुरु के प्यारे जनों ये लत्त ते लत्त धर के कृष्ण भगवान जी पए सन प्रभाव खेत्र ते। उस वेले बाली फनक दे जन्म विच आया सी। वह पिछले जन्म का वैर लैण वास्ते वह जिहड़ी बाती दी बची हुई कतरी सी जिहड़ी उसके पुत्र के पेट ते बन के दरवासे नूं मस्करी कीती सी उन्हें कहे थोड़े पेट विचों वह पैदा हो तुहाडी कुरदा नाश करेगा। वह पत्री बची हुई ला करके बाली ने फनक के रूप में तीर से चढ़ाई तो कृष्ण भगवान के पैर च मार के कृष्ण नूं मारिया सी। ये बाली सी तो कहिंदे बाली रोवा नाहे पतार। बाली दे घर वाली जिहड़ी तारा सी तो यह भी रोंदी फिरदी सी। जंग दे विच सुग्रीव नूं कह के रामचंद्र जी ने इहने मारना कीता सी गुरु के प्यारे। ऐसी हालत हो गई सी तो एक पति तो खाली होने के कारण बाली के घर वाली तारा सी। बाली नाल स्त्री का होंगे बाली नाल बाली का भी है। पहली बाली तो इस तरह रही तो दूजा बाली के घर वाली तारा राणी सी वह भी गुरु के प्यारे इस तरह पति के विछोड़े च रोंदी फिरदी रही। इस प्रकार
बाली रोवे नाहे पतार।
बाली रोवे नाहे पतार। बाली कौन सी दूल्हे देवी। ये दूल्हे देवी एक सतसंग राजा होया है उन्हें जग किया से जग विच पैदा हुई सी दूल्हे देवी। तो उन्हें अकाल जिहड़ा महाकाल सी उन्हें शादी करवानी चाही दूल्हे देवी ने। तो महाकाल ने कहा सी चंगा एक दीर्घदार दैत है उन्हें तू मार दे। जे तू मार देने भी तो मेरे नाल तू शादी करवा सकदी नहीं तो नहीं। ये तो गुरु के प्यारे मरिया नहीं सी। फिर महाकाल ने अपने हथी दीर्घदार दैत नूं मारिया सी। उसने यही इच्छा पूरी नहीं सी हुई सती दी प्राप्ति तो बिना जे दूल्हे देवी दे रूप विच इहनूं भी रोणा पिया सी। दूजे जन्म दे विच महाकाल अकाल पुरख ने गुरु गोबिंद सिंह साहिब हो करके अपना रूप प्रगट किया। यह दूल्हे देवी माता सहर कौर दे रूप विच गुरु के प्यारे पैदा हुए। उस टाइम से सतगुरु करेंगे तरक समेत पिता जी ने घर माता जी का आना होया तो प्यारा देवा सारी जिंदगी रखिया सी। खालसे पंथ ने माता साहब कौर की झोली च पाया सी। इस तरह पहले जन्म च दूल्हे देवी के रूप में महाकाल पति की प्राप्ति तो बिना रोना पिया सी। ऐसी हालत होई
नानक ਦੁਖੀਆ ਸਭ ਸੰਸਾਰ
ਸਾਹੂਕਾਰਾ ਸਾਰਾ ਸੰਸਾਰ ਹੀ ਦੁਖੀ ਹੈ ਤੂੰ ਆਪਣੇ ਘਰ ਵਾਲੇ ਤੋਂ ਦੁਖੀ ਹੋ ਕੇ ਇੰਨਾ ਸਾਰਾ ਬੈਠਾ
ਮੰਨੇ ਨਾ ਸੋਈ ਜਿਣ ਜਾ
ਵਿੱਚ ਕੇ ਵੀ ਜਾਵੇਗਾ ਕਿ ਰੋ ਕੇ ਜਾਣਗੇ ਸਾਰੇ ਮਹਾਰਾਜ ਕਹਿੰਦੇ ਹਾਂ ਭਾਈ ਹੁਣ ਤੈਨੂੰ ਦੱਸੀਏ ਮੰਨੇ ਨਾ ਜਿਹੜਾ ਮਾਨ ਦਾ ਮੰਨਣ ਕਰੇ ਭਰੋਸਾ ਕਰੇ ਸੋਈ ਜਿਣ ਜਾਏ ਉਹ ਵਿਸ਼ੇ ਵਿਚਾਰਾਂ ਵੱਲੋਂ ਆਪਣੇ ਜਨਮ ਦੀ ਬਾਜ਼ ਨੂੰ ਜਿੱਤ ਕੇ ਜਾਵੇਗਾ ਬਾਕੀ ਨਾਮ ਤੋਂ ਬਿਨਾਂ ਨਿਗਾਹ ਮਾਰ ਲੋ ਅਵਤਾਰਾਂ ਨੂੰ ਵੀ ਰੋਣਾ ਪੈ ਗਿਆ
ਔਰ ਕਰਮ ਨਾ ਲਿਖ
ਧਰਮ ਪਖੰਡ ਜੋ ਦਿਸਦਾ ਹੈ ਤਿੰਨ ਜਨਮ ਜਗਾਤੀ ਲੂਟਾ ਹੈ ਨਿਰਵਾਣ ਕੀਰਤਨ ਗਾਲ ਉਹ ਕਰਤੇ ਕਾ ਨਿਮ ਸਿਮਰਤ ਵਿੱਚ ਛੂਟਾ ਹੈ ਬਾਕੀ ਕਰਮ ਲੇਖੇ ਪ੍ਰਵਾਨਗੀ ਵਿੱਚ ਨਹੀਂ ਲੱਗਣਗੇ ਪੈਣਗੇ
ਮਹੱਲਾ ਦੂਜਾ ਜਾਪ ਤਾਪ ਸਭ ਕੁਛ ਮੰਨਿਆ
ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਖਡੂਰ ਸਾਹਿਬ ਪੁੱਛਿਆ ਸੱਚੇ ਪਾਤਸ਼ਾਹ ਜੀ ਬਾਕੀ ਜਿਹੜੀਆਂ ਕਾਰਾਂ ਹੈ ਉਹਨਾਂ ਬਾਰੇ ਆਪ ਜੀ ਦਾ ਕੀ ਵਿਚਾਰ ਹੈ ਮਾਇਆ ਵਾਲੇ ਕਹਿਣਗੇ ਸੁਣੋ ਦੱਸੀਏ ਖਡੂਰ ਸਾਹਿਬ ਕਹਿ ਰਹੇ ਹਨ
ਜਾਪ ਤਾਪ ਸਭ ਕੁਛ ਮੰਨਿਆ
ਜਾਪ ਕਰਨ ਤੇ ਤਾਪ ਕਰਨ ਇਹ ਸਾਰਾ ਕੁਝ ਪਰਮੇਸ਼ਰ ਦੇ ਮੰਨਣ ਵਿੱਚ ਹੀ ਆ ਜਾਂਦਾ ਪਰਮੇਸ਼ਰ ਦਾ ਮੰਨਣ ਕਰੋ ਸਾਰੀਆਂ ਚੀਜ਼ਾਂ ਇਸ ਵਿੱਚ ਆ ਜਾਂਦੀਆਂ ਹਨ
ਅਗਰ ਤਾਰਾ ਸਭ
ਜਿਵੇਂ ਜਲ ਤਾਰੇ ਕਰਨੇ ਧੂਣੀਆਂ ਤਾਉਣੀਆਂ ਕਿਸੇ ਇਲਾਕਿਆਂ ਚੰਦਰਾਇਣਾ ਦੇ ਬਰਤਨ ਰੱਖਣੇ ਵਰਤ ਰੱਖਣੇ ਹਨ ਇਹ ਸਾਰੀਆਂ ਵਿਆਰਥੀ ਹੈ ਸੋ ਜਿਵੇਂ ਬਚਨ ਸਤਿਗੁਰੂ ਗਰੀਬ ਨਿਵਾਸ ਜੀ ਨੇ ਕਿਹਾ ਨੇ ਢੇਸੀ ਪ੍ਰਭੂ ਨੇ ਲੱਭੀ ਦਿਨ ਸੱਚੀ ਸਿੱਖਮ ਵਰਤ ਕਰਿਆ ਚੰਦਰਾਇਣਾ ਅੰਤਰ ਕਾਲੇਖਮ ਪ੍ਰਭੂ ਨਾਲ ਲੱਭੇ ਦਿਨ ਸੱਚੀ ਸਿੱਖਮ ਜੇ ਅੰਦਰੋਂ ਮਨ ਕਰਿਆ ਤੇ ਚੰਦਰਾਇਣਾ ਦੇ ਵਰਤ ਰੱਖਣ ਦੇ ਨਾਲ ਸਿੱਧ ਨਹੀਂ ਹੋ ਸਕਦਾ ਇੱਕ ਗੁਰਬਾਣੀ ਐਸੀ ਹੈ ਪਾਪੀ ਮਨ ਨੂੰ ਨਿਰਮਲ ਕਰ ਦੇਣ ਵਾਲੀ ਹੈ
ਨਾਨਕ ਮੰਨਿਆ ਮੰਨਿਆ
ਨਾਨਕ ਮੰਨਿਆ ਜਿਨ੍ਹਾਂ ਨੇ ਮੰਨਿਆ ਪਰਮੇਸ਼ਰ ਦੇ ਨਾਮ ਨੂੰ ਮੰਨਿਆ ਉਹ ਦਰਗਾਹ ਦੇ ਵਿੱਚ ਵੀ ਉਹਦੀ ਗੱਲ ਕਹੀ ਮੰਨੀ ਜਾਂਦੀ ਮੰਨਦੇ ਹਨ ਪੂਜਦੇ ਹਨ ਉਸਨੂੰ ਮਾਂ ਕਲੇਸ਼ ਵਿੱਚ ਵੀ ਪੂਰਾ ਹੁੰਦੀ ਪਿਆਰੇ ਦੀ
ਬੁੱਝਿਆ ਗੁਰ ਪ੍ਰਸਾਦ
ਪ੍ਰਸਾਦ ਕਿਰਪਾ ਕਰਕੇ ਬੁੱਝਿਆ ਸਮਝ ਆਉਂਦੀ ਹੈ ਇਸ ਮਹਾਂਪੁਰਖ ਦੀ ਤੇ ਬੁੱਝ ਗਿਆ ਗੁਰ ਪ੍ਰਸਾਦ ਤਾਂ ਸਮਝ ਆਉਂਦੀ ਪਰਮੇਸ਼ਰ ਦੇ ਗੁਰਾਂ ਦੀ ਪ੍ਰਸਾਦ ਦੀ ਕਿਰਪਾ ਹੋਵੇ ਤੇਰੇ ਕਿਰਪਾ ਦਾ ਪਾਤਰ ਹੀ ਨੀ ਬਣਿਆ ਅੰਮ੍ਰਿਤ ਨੀ ਸਕਿਆ ਕਿਰਪਾ ਹੋਵੇ ਵੀ ਕਿਵੇਂ ਹੁਕਮ ਨੀ ਮੰਨਣਾ ਅੱਜ ਖੰਡੇ ਬਾਤ ਦਾ ਅੰਮ੍ਰਿਤ ਤਿਆਰ ਹੋਵੇਗਾ 10 ਵਜੇ ਜੋਤੀ ਸਰੂਪ ਸਾਹਿਬ ਵਿਖੇ ਉੱਥੇ ਜਿਹਨਾਂ ਨੇ ਅੰਮ੍ਰਿਤ ਸਿੱਖਣਾ ਪਹੁੰਚਣਾ ਚਾਹੀਦਾ ਹੈ ਜਿਹਨਾਂ ਦੀਆਂ ਸ਼ਾਦੀਆਂ ਹੋਈਆਂ ਉਹ ਸਿੱਖ ਸਿੱਖਣੀ ਦੋਵੇਂ ਪਹੁੰਚਣ ਜਿਹਨਾਂ ਦੀਆਂ ਸ਼ਾਦੀਆਂ ਨਹੀਂ ਹੋਈਆਂ ਉਹ ਸਿੰਘ ਵੀ ਤੇ ਬੀਬੀਆਂ ਇਕੱਲੇ ਇਕੱਲੇ ਅੰਮ੍ਰਿਤ ਛੱਕ ਸਕਦੇ ਹਨ
ਕੌੜੀ ਕਾਇਆ ਹੰਸ ਤੁਰਨੇ
ਭਾਈ ਕਾਇਆ ਦੇ ਤੇ ਹੰਸ ਜੀਵ ਆਤਮਾ ਦਾ ਧੂੰ ਹੀ ਮੇਲ ਕਰ ਦਿੱਤਾ ਪਰਮੇਸ਼ਰ ਨੇ
ਕਰਤਾ ਲਿਖ ਪਾਇਆ
ਲੋਕੇ ਪਾਲਤਾ ਕਾਇਆ ਆਤਮ ਚਾਹੀ ਬੁੱਧ ਜੀਵ ਆਤਮਾ ਚੇਤਨ ਇਹਨੂੰ ਦਾ ਧੂੰ ਲੇਖ ਬਣਾ ਦਿੱਤਾ
ਸਭ ਮਹਿ ਗੁਪਤ ਵਰਤਦਾ
ਗੁਪਤ ਗੁਪਤੀ ਰਹਿ
ਗੁਰਮੁਖ ਪ੍ਰਗਟਾਇਆ
ਸਰੂਪਾ ਸਾਰਿਆਂ ਥਾਵਾਂ ਤੇ ਜਸਦਾ ਹੈ ਪਿਆਰਿਆਂ ਨੂੰ
ਗੁਣ ਗਾਵੈ ਗੁਣ
ਉਚਰਾ ਗੁਣਾਂ ਨੂੰ ਉਚਾਰਦੇ ਬੋਲਦੇ ਹਨ
ਗੁਣ ਮਹਿ ਸਮਾਇਆ
ਗਿਆਨ ਸਰੂਪ ਦੇ ਵਿੱਚ ਸਮਾਇਆ
ਗੁਣ ਮਾਹੇ
ਸਮਾਇਆ ਭੇਦ ਰਹਿੰਦੇ ਹਨ ਹਰ ਵੇਲੇ
ਸੱਚੀ ਬਾਣੀ ਸੱਚ ਹੈ
ਸੱਚੀ ਹੈ ਸੱਚੀ ਬਾਣੀ ਸੱਚ ਸੱਚਾ ਪਰਮੇਸ਼ਰ ਹੈ
ਸੱਚ ਮੇਲ ਮਿਲਾਇਆ
ਵਿੱਚ ਮਿਲਾ ਲੈਂਦਾ ਪਿਆਰਿਆਂ ਨੂੰ
ਸਭ ਕੁਛ ਆਪੇ ਆਪ ਹੈ
ਆਪ ਸਰੂਪ ਹੀ ਹੈ ਪਰਮੇਸ਼ਰ
ਆਪੇ ਦੇ ਵਡਿਆਈ
ਆਪ ਹੀ ਵਡਿਆਈ ਦਿੰਦਾ ਬ੍ਰਹਮ ਗਿਆਨ ਆਪ ਪਰਮੇਸ਼ਰ ਦੇ ਸਰੂਪ ਦੀ ਸਖਿਆਤਾ ਰੂਪ
ਵਾਹੋ ਵਾਹੋ ਸੱਚੇ
ਪਾਤਸ਼ਾਹ ਸਰੂਪ ਹੈ ਵਾਹ ਅਚੰਗ ਸਰੂਪ ਹੈ ਵਾਹ ਧਨਵਾਦ ਜੋਗ ਹੈ ਤੇ ਮੇਰੇ ਸੱਚੇ ਪਾਤਸ਼ਾਹ ਸਰੂਪ ਦੇ ਮਾਲਕ ਤਸ ਦੇ
ਸੱਚੀ ਨਾਈ
ਆਪ ਵੀ ਸੱਚਾ ਤੇਰੀ ਨਾਈ ਮਹਿਮਾ ਵੀ ਸੱਚੀ ਤੇਰੀ ਵਡਿਆਈ ਵੀ ਸੱਚੀ ਤੇਰੀ ਉਸਤ ਵੀ ਸੱਚੀ ਤੇਰੀ ਨਾਈ ਆਵਾਜ਼ ਵੀ ਸੱਚੀ ਆਵਾਜ਼ ਤੇਰੀ ਗੁਰਬਾਣੀ ਵੀ ਸੱਚੀ ਹੈ ਪਰਮੇਸ਼ਰ ਇਹ ਸਤਿਗੁਰੂ ਗਰੀਬ ਨਿਵਾਸ ਜੀ ਨੇ ਕਿਰਪਾਲਤਾ ਕੀਤੀ ਹੈ ਸਤ ਘਰੇ ਵਾਲੇ ਸ਼ਾਹੂਕਾਰ ਦੇ ਪ੍ਰਸਾਦ
ਗੁਣ ਗਾਵੈ ਗੁਣ ਉਚਰੈ गुण महे समाय सच्ची वाणी सच है सच मेल मिलाया सब किस आपे आप है आपे दे वड़ाई वाह वाह सच्चे पातशाह तू सच्ची नाई
वाहगुरु जी का खालसा वाहगुरु जी की फतेह
लाला गोला
Oh,